ਤਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਤਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਕੱਲ ਦੀ ਕਥਾ ਵਿੱਚ ਆਪ ਸੰਗਤਾਂ ਨੇ ਘੋੜੀਆਂ ਸਿਰਲੇਖ ਵਾਲੀ ਪਵਿੱਤਰ ਬਾਣੀ ਦੀ ਕਥਾ ਸਰਵਣ ਕੀਤੀ ਸੀ। ਘੋੜੀਆਂ ਦਾ ਸੰਬੰਧ ਵਿਆਹ ਦੇ ਸਮੇਂ ਨਾਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਖੁਸ਼ੀ ਦੇ ਸਮੇਂ ਦੇ ਵਿੱਚ ਦੁਨਿਆਵੀ ਗੀਤ ਗਾਉਣ ਦੇ ਨਾਲੋਂ ਸਾਨੂੰ ਪਵਿੱਤਰ ਬਾਣੀ ਉਚਾਰਨ ਕਰਕੇ ਸੇਧ ਪ੍ਰਦਾਨ ਕੀਤੀ। ਗੁਰਸਿੱਖ ਮਾਈ ਭਾਈ ਉਸ ਸਮੇਂ ਇਹਨਾਂ ਸ਼ਬਦਾਂ ਦਾ ਗਾਇਨ ਕਰ ਸਕਦੇ ਹੋ, ਜਿੱਥੇ ਹਰ ਪੱਖ ਤੋਂ ਹਰ ਸਮਾਜਿਕ ਦ੍ਰਿਸ਼ਟੀਕੋਣ ਤੋਂ ਜੀਵਨ ਦੇ ਹਰ ਪਹਿਲੂ ਤੋਂ ਸਤਿਗੁਰੂ ਨੇ ਅੰਮ੍ਰਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉੱਥੇ ਅੱਜ ਇਹ ਇੱਕ ਵਿਸ਼ੇਸ਼ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ ਹੈ, ਜਿਸ ਦਾ ਸਿਰ ਲੇਖ ਹੈ ਅਲਾਹਣੀਆ। ਅਲਾਹਣੀਆ ਸ਼ਬਦ ਦਾ ਆਲਾਪ ਤੋਂ ਹੀ ਅਲਾਹਣੀਆ ਸ਼ਬਦ ਹੋਂਦ ਵਿੱਚ ਆਇਆ ਹੈ। ਅਲਾਹਣੀ ਉਸ ਗੀਤ ਨੂੰ ਆਖਦੇ ਹਨ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਉਸ ਦੇ ਚੜ੍ਹਾਈ ਕਰਨ ਤੋਂ ਬਾਅਦ ਸਿਆਣੀਆਂ ਮਾਈਆਂ ਬੀਬੀਆਂ ਉਹਦੇ ਗੁਣਾਂ ਦਾ ਇਜ਼ਹਾਰ ਕਰਦੀਆਂ ਹਨ ਔਰ ਉਹਨਾਂ ਨੂੰ ਵੈਰਾਗਮਈ ਤਰਜ ਤੇ ਗਾਉਂਦੀਆਂ ਹਨ। ਜੋ ਮ੍ਰਿਤਕ ਪ੍ਰਾਣੀ ਦੇ ਬਾਅਦ ਵਿੱਚ ਗੁਣ ਗਾਏ ਜਾਂਦੇ ਹਨ ਉਸ ਨੂੰ ਅਲਾਹਣੀ ਕਿਹਾ ਜਾਂਦਾ ਸੀ। ਅਲਾਹਣੀਆ ਬਹੁ ਵਚਨ ਸਤਿਗੁਰੂ ਨੇ ਵਰਤਿਆ ਹੈ, ਜਿਵੇਂ ਅਸ਼ਟਪਦੀ ਇੱਕ ਹੋਵੇ ਤਾਂ ਅਸ਼ਟਪਦੀ ਲਿਖਿਆ ਜਾਂਦਾ ਹੈ, ਜਿੱਥੇ ਬਹੁ ਗਿਣਤੀ ਹੋਵੇ ਤਾਂ ਅਸ਼ਟਪਦੀਆਂ ਸਿਰਲੇਖ ਗੁਰਬਾਣੀ ਵਿੱਚ ਲਿਖਿਆ ਮਿਲਦਾ ਹੈ। ਇਸੇ ਤਰ੍ਹਾਂ ਅਲਾਹਣੀ ਇੱਕ ਵਚਨ ਹੈ, ਅਲਾਹਣੀਆ ਬਹੁ ਵਚਨ ਸ਼ਬਦ ਵਰਤਿਆ ਹੈ ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੁਆਰਾ ਸਾਨੂੰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪਵਿੱਤਰ ਬਾਣੀ ਦੇ ਪੰਜ ਸ਼ਬਦ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੇ ਹਨ। ਜੋ ਇੱਕ ਬਿਰਹ ਦਾ ਗੀਤ ਹਨ, ਵਿਛੋੜੇ ਦਾ ਇੱਕ ਪ੍ਰਗਟਾਵਾ ਕਰਨ ਵਾਲੇ ਇਹ ਪਵਿੱਤਰ ਸ਼ਬਦ ਹਨ ਅਤੇ ਸਿੱਖ ਰਹਿਤ ਮਰਯਾਦਾ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਅਤੇ ਜਿਹੜੀ ਸਿੱਖੀ ਦੀ ਪਰੰਪਰਾ ਹੈ ਉਹਦੇ ਵਿੱਚ ਵੀ ਚੱਲਿਆ ਆ ਰਿਹਾ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਪ੍ਰਾਣੀ ਕੋਈ ਚੜ੍ਹਾਈ ਕਰ ਜਾਂਦਾ ਹੈ ਔਰ ਉਹਦੇ ਸੰਸਕਾਰ ਤੋਂ ਬਾਅਦ ਸਭ ਸੰਗਤਾਂ ਸਾਰੇ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਪਹੁੰਚਦੇ ਹਨ ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਇਹਨਾਂ ਪਵਿੱਤਰ ਸੰਤਾਂ ਦਾ ਆਲਾਣੀਆਂ ਦਾ ਪਾਠ ਕੀਤਾ ਜਾਂਦਾ ਹੈ। ਸਭ ਸੰਗਤਾਂ ਪ੍ਰੇਮ ਦੇ ਨਾਲ ਬੈਠ ਕੇ ਸੁਣਦੀਆਂ ਹਨ। ਉਸ ਤੋਂ ਬਾਅਦ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹ ਕੇ ਅਰਦਾਸ ਕੀਤੀ ਜਾਂਦੀ ਹੈ ਅਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਲੈ ਕੇ ਅੱਗੇ ਸਹਿਜ ਪਾਠ ਵੀ ਆਰੰਭ ਕਰ ਲਿਆ ਜਾਂਦਾ ਹੈ ਔਰ ਇਸ ਪਵਿੱਤਰ ਬਾਣੀ ਦਾ ਸੰਬੰਧ ਮਰਨ ਦੇ ਨਾਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਣੀ ਵਿੱਚ ਸਾਨੂੰ ਕਿਸ ਤਰ੍ਹਾਂ ਦਾ ਵੈਰਾਗਮੀ ਉਪਦੇਸ਼ ਦਿੰਦੇ ਹਨ ਉਹ ਆਪ ਸੰਗਤਾਂ ਸਰਵਣ ਕਰੋ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਆਲਾਹਣੀਆਂ। ਰਾਗ ਵਡਹੰਸ ਹੈ, ਕਈ ਸਰੂਪਾਂ ਦੇ ਵਿੱਚ ਬੱਬੇ ਦੇ ਨਾਲ ਵੀ ਵਡਹੰਸ ਸ਼ਬਦ ਆਇਆ ਹੈ ਕਿਉਂਕਿ ਗੁਰਬਾਣੀ ਵਿੱਚ ਹੋਰ ਵੀ ਕਈ ਐਸੇ ਸ਼ਬਦ ਨੇ, ਕਈ ਵਾਰੀ ਵਾਵੇ ਦੇ ਨਾਲ ਕਦੇ ਕਦੇ ਬੱਬੇ ਦੇ ਨਾਲ ਵੀ ਉਹਨਾਂ ਨੂੰ ਲਿਖਿਆ ਮਿਲਦਾ ਹੈ ਪਰ ਇਸ ਰੂਪ ਦੇ ਵਿੱਚ ਵਾਵੇ ਨਾਲ ਹੀ ਵਡਹੰਸ ਸ਼ਬਦ ਲਿਖਿਆ ਹੈ। ਇਹ ਰਾਗ ਵਡਹੰਸ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਅੱਗੇ ਇਹ ਬਾਣੀ ਆਰੰਭ ਹੋ ਰਹੀ ਹੈ। ਕਰ ਪੰਜਵਾਂ, ਪੰਜਵੇਂ ਕਰ ਸੁਰ ਤਾਲ ਵਿੱਚ ਇਸ ਨੂੰ ਗਾਵਿਆ ਹੈ। ਅਲਾਣੀਆਂ ਇਸ ਬਾਣੀ ਦਾ ਸਿਰਲੇਖ ਹੈ, ਇਸ ਬਾਣੀ ਦਾ ਨਾਮ ਹੈ। ਅਲਾਣੀਆਂ ਉਸ ਗੀਤ ਨੂੰ ਆਖਦੇ ਹਨ ਜੋ ਚੜ੍ਹਾਈ ਕਰਨ ਤੋਂ ਬਾਅਦ ਉਸ ਵਿਅਕਤੀ ਦੇ ਗੁਣ ਗਾਇਨ ਦੇ ਲਈ ਕੀਤਾ ਜਾਂਦਾ ਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਸੇ ਤਰਜ ਤੇ ਸਤਿਗੁਰੂ ਨੇ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਵਿੱਚ ਮੰਗਲਾਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਨਾਲ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਅਲਾਣੀਆਂ ਬਾਣੀ ਦੀ ਕਥਾ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਸਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੇ ਲਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਧੰਨ ਹੈ ਉਹ ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ। ਰਾਜਨ ਕੋ ਰਾਜ ਮਹਾਰਾਜਨ ਕੋ ਰਾਜ ਹੈ। ਸਰੰਦਾ ਜੋ ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਹੈ, ਸਾਰੇ ਸੰਸਾਰ ਦਾ ਕਰਤਾ ਪੁਰਖ ਹੈ। ਜਿਨ ਜਗ ਧੰਦੇ ਲਾਇਆ, ਜਿਸਨੇ ਸਾਰੇ ਸੰਸਾਰ ਨੂੰ ਸਿਰਜ ਕੇ ਤੇ ਸਭ ਸੰਸਾਰ ਨੂੰ ਧੰਦੇ ਵਿੱਚ ਲਾਇਆ ਹੋਇਆ ਹੈ। ਕੋਈ ਕਿਸੇ ਧੰਦੇ ਵਿੱਚ, ਕੋਈ ਕਿਸੇ ਕਾਰ ਵਿਹਾਰ ਦੇ ਵਿੱਚ ਲੱਗਿਆ ਹੋਇਆ ਹੈ, ਸਿਰੇ ਸਿਰ ਧੰਦਾ ਲਾਇਂਦਾ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਸਿਰਜ ਕੇ ਸਿਰ ਬਸਿਰ ਧੰਦੇ ਦੇ ਵਿੱਚ ਲਾਉਂਦਾ ਹੈ। ਮੁਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ। ਜਦੋਂ ਜੀਵ ਦੀ ਮੁਹਲਤ ਪੂਰੀ ਹੋ ਗਈ, ਨਣਕਾਲੀ ਸਭ ਦਿਵ ਸਾਸ ਨੇ ਵਢਣ ਘਟਣ ਤਿਲ ਸਾਰ, ਅਸੀਂ ਜਿੰਨੇ ਸਵਾਸ ਲੈਣੇ ਨੇ ਪਹਿਲਾਂ ਹੀ ਗਿਣ ਕੇ ਸਾਡੇ ਅੰਦਰ ਪਾਏ ਗਏ ਹਨ, ਉਸ ਤੋਂ ਇੱਕ ਵੱਧ ਨਾ ਘੱਟ ਅਸੀਂ ਸਵਾਸ ਲੈ ਨਹੀਂ ਸਕਦੇ। ਹਜ਼ੂਰ ਕਹਿੰਦੇ, ਮੁਹਲਤ ਪੁੰਨੀ, ਜਦੋਂ ਸਾਡੀ ਮੁਹਲਤ ਪੂਰੀ ਹੋ ਗਈ, ਭਾਵ ਸਾਡੀ ਉਮਰ ਮੁੱਕ ਗਈ, ਪਾਈ ਭਰੀ, ਇਹ ਜਿਹੜੀ ਸਰੀਰ ਰੂਪੀ ਪਨ ਘੜੀ ਸੀ ਇਹ ਪਾਣੀ ਦੇ ਨਾਲ ਭਰ ਕੇ ਡੁੱਬ ਗਈ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਪਨ ਘੜੀ ਹੁੰਦੀ ਸੀ, ਇੱਕ ਛੋਟੀ ਜਿਹੀ ਕਟੋਰੀ ਲੈ ਕੇ ਉਹਦੇ ਵਿੱਚ ਸੁਰਾਖ ਕਰਕੇ ਉਸਨੂੰ ਪਾਣੀ ਵਿੱਚ ਤਾਰ ਦਿੱਤਾ ਜਾਂਦਾ ਸੀ ਅਤੇ ਹੌਲੀ ਹੌਲੀ ਉਹਦੇ ਵਿੱਚ ਪਾਣੀ ਭਰਦਾ ਜਾਂਦਾ ਅਤੇ ਫਿਰ ਉਹ ਜਦੋਂ ਪੂਰੀ ਭਰ ਜਾਂਦੀ ਅਤੇ ਫਿਰ ਉਹ ਭਰ ਕੇ ਡੁੱਬ ਜਾਂਦੀ। ਉਸ ਤੋਂ ਅੱਗੇ ਸਮੇਂ ਦਾ ਹਿਸਾਬ ਲਗਾਇਆ ਜਾਂਦਾ ਸੀ, ਉਸ ਨੂੰ ਪਨ ਘੜੀ ਆਖਦੇ ਸਨ। ਲਓ ਹਜ਼ੂਰ ਕਹਿੰਦੇ ਨੇ, ਮੁਹਲਤ ਪੁੰਨੀ, ਜਦੋਂ ਮੁਹਲਤ ਪੂਰੀ ਹੋ ਗਈ, ਮਨੁੱਖ ਦੀ ਉਮਰ ਮੁੱਕ ਗਈ, ਇਹ ਸਰੀਰ ਰੂਪੀ ਪਨ ਘੜੀ ਪਾਣੀ ਦੇ ਨਾਲ ਭਰ ਗਈ ਤੇ ਡੁੱਬ ਗਈ, ਜਾਨੀ ਅੜਾ ਕੱਤ ਚਲਾਇਆ। ਤੇ ਜਿਹੜਾ ਜਾਨੀ ਅੜਾ ਦਾ ਅਰਥ ਹੈ, ਇਹ ਜੀਵ ਰੂਪ ਲਾੜਾ ਸੀ, ਇਹਦੇ ਗਲ ਵਿੱਚ ਸੰਗਲ ਪਾ ਕੇ ਜਮਾਂ ਨੇ ਚਲਾਇਆ, ਅੱਗੇ ਪ੍ਰਲੋਕ ਦੇ ਰਸਤੇ ਤੋਰ ਲਿਆ। ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ। ਜਦੋਂ ਇਸ ਜੀਵ ਰੂਪੀ ਜਾਨੀ ਲਾੜੇ ਨੂੰ ਜਮਾਂ ਨੇ ਗਲ ਵਿੱਚ ਗਲਦਾਵਾਂ ਪਾ ਕੇ ਅੱਗੇ ਤੋਰ ਲਿਆ, ਤੋਰਿਆ ਕਦੋਂ ਲਿਖਿਆ ਆਇਆ, ਜਦੋਂ ਵਾਹਿਗੁਰੂ ਦਾ ਲਿਖਿਆ ਹੋਇਆ ਫੁਰਮਾਨ ਆਇਆ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਆ ਨਾਨਕ ਸੇ ਦੇਹ ਅਵਨ। ਸੱਦਾ ਸਾਰਿਆਂ ਨੂੰ ਆਉਂਦਾ ਹੈ। ਹਜ਼ੂਰ ਕਹਿੰਦੇ, ਜਾਨੀ ਕੱਤ ਚਲਾਇਆ ਲਿਖਿਆ ਆਇਆ, ਜਦੋਂ ਲਿਖਿਆ ਆ ਗਿਆ, ਭਾਵ ਵਾਹਿਗੁਰੂ ਪਰਮੇਸ਼ਰ ਵੱਲੋਂ ਲਿਖਤੀ ਫੁਰਮਾਨ ਆ ਗਿਆ, ਉਸ ਵੇਲੇ ਜਮਾਂ ਨੇ ਇਸ ਜੀਵ ਰੂਪੀ ਜਾਨੀ ਲਾੜੇ ਨੂੰ ਗਲ ਦੇ ਵਿੱਚ ਸੰਗਲ ਪਾ ਕੇ ਅੱਗੇ ਤੋਰ ਲਿਆ, ਜਿਵੇਂ ਕਿ ਆਸਾ ਜੀ ਦੀ ਵਾਰ ਦੇ ਵਿੱਚ ਸਤਿਗੁਰੂ ਨੇ ਲਿਖਿਆ ਹੈ, ਆਪੀ ਨੇ ਭੋਗ ਭੋਗ ਕੈ ਹੋਏ ਪਸਮੜ ਪੌਰ ਸਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ। ਉਹ ਗਲ ਵਿੱਚ ਸੰਗਲ ਪਾ ਕੇ ਇਸ ਨੂੰ ਅੱਗੇ ਤੋਰ ਲਿਆ। ਰੁਨੇ ਵੀਰ ਸਬਾਏ, ਜਿੰਨੇ ਵੀ ਇਸ ਦੇ ਭੈਣ ਭਰਾ ਸਨ ਉਸ ਵੇਲੇ ਸਾਰੇ ਰੋਣ ਲੱਗ ਪਏ। ਕਾਇਆ ਹੰਸ ਥੀਆ ਵੇ ਛੋੜਾ, ਜਾਂਦਨ ਪੁੰਨੇ ਮੇਰੀ ਮਾਏ। ਐ ਮੇਰੀ ਮਾਂ, ਐ ਉੱਤਮ ਸਖੀ, ਜਿਸ ਦਿਨ ਸਾਡੇ ਉਮਰ ਦੇ ਦਿਨ ਪੁੰਨੇ ਦਾ ਅਰਥ ਪੂਰੇ ਹੋ ਗਏ। ਕਾਇਆ ਹੰਸ ਥੀਆ ਵੇ ਛੋੜਾ, ਫਿਰ ਕਾਇਆ ਦੇਹ ਤੇ ਹੰਸ ਜੀਵ ਆਤਮਾ ਦਾ ਵਿਛੋੜਾ ਹੋ ਗਿਆ। ਜਦੋਂ ਦੇਹ ਤੇ ਜੀਵ ਆਤਮਾ ਦਾ ਵਿਛੋੜਾ ਹੋਇਆ ਤੇ ਫਿਰ ਉਸ ਵੇਲੇ ਜਮਦੂਤਾਂ ਨੇ ਜੀਵ ਨੂੰ ਅੱਗੇ ਪ੍ਰਲੋਕ ਦੇ ਰਸਤੇ ਤੇ ਤੋਰ ਲਿਆ ਤੇ ਜਿਹੜੇ ਇਸ ਦੇ ਭੈਣ ਭਾਈ ਸਨ ਉਹ ਸਾਰੇ ਰੋਣ ਲੱਗ ਪਏ। ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਲੋ, ਜੀਵ ਦੇ ਮੱਥੇ ਤੇ ਜਿਹਾ ਲਿਖਿਆ, ਜਿਹੋ ਜਿਹਾ ਲੇਖ ਲਿਖਿਆ ਸੀ ਉਹੋ ਜਿਹਾ ਇਹਨੇ ਫਲ ਪ੍ਰਾਪਤ ਕਰ ਲਿਆ। ਤੇ ਲੇਖ ਕਿਹੋ ਜਿਹਾ ਲਿਖਿਆ ਗਿਆ ਸੀ? ਜਿਹਾ ਪੁਰਬ ਕਮਾਇਆ, ਜਿਹੋ ਜਿਹਾ ਇਹਨੇ ਕੋਈ ਪਹਿਲਾਂ ਚੰਗਾ ਮਾੜਾ ਕਰਮ ਕੀਤਾ ਸੀ, ਪੁੰਨ ਜਾਂ ਪਾਪ ਕੀਤਾ ਸੀ, ਉਹਦੇ ਅਨੁਸਾਰ ਮੱਥੇ ਤੇ ਲੇਖ ਲਿਖਿਆ ਗਿਆ, ਉਹਦਾ ਹੀ ਫਲ ਅੱਗੇ ਜਾ ਕੇ ਪ੍ਰਲੋਕ ਵਿੱਚ ਇਸਨੇ ਪ੍ਰਾਪਤ ਕੀਤਾ, ਭਾਵ ਸੁਰਗ ਜਾਂ ਨਰਕ ਜਾਂ ਟੇਢੀਆਂ ਜੂਨਾਂ, ਇਹ ਉਸਨੂੰ ਫਲ ਪ੍ਰਾਪਤ ਹੋਇਆ। ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਾਗ ਧੰਦਾ ਲਾਇਆ। ਉਹ ਸੱਚਾ ਪਾਤਸ਼ਾਹ ਧੰਤਾ ਯੋਗ ਹੈ, ਜੋ ਸਾਰੇ ਸੰਸਾਰ ਦੀ ਸਰੰਦਾ ਰਚਨਾ ਕਰਨ ਵਾਲਾ ਹੈ, ਜਿਸਨੇ ਸਾਰੇ ਸੰਸਾਰ ਨੂੰ ਸਿਰਜ ਕੇ ਧੰਦੇ ਵਿੱਚ ਲਾਇਆ ਹੋਇਆ, ਉਹ ਧੰਨ ਹੈ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ। ਸਾਹਿਬ ਸਿਮਰਹ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਉਪਦੇਸ਼ ਦਿੰਦੇ ਹਨ, ਸਭ ਨਾ ਇਹੋ ਪੈਣਾ, ਬਈ ਸਾਰਿਆਂ ਨੇ ਇਥੋਂ ਪੈਣਾ ਦਾ ਅਰਥ ਹੈ ਚਲੇ ਜਾਣਾ ਹੈ। ਇਹ ਸੰਸਾਰ ਰੂਪੇ ਸਰਾਂ ਤੋਂ ਸਭ ਨੇ ਕੂਚ ਕਰਨਾ ਹੈ। ਇਹ ਸੰਸਾਰ ਇੱਕ ਮੁਸਾਫਰਖਾਨਾ ਹੈ, ਇੱਥੇ ਜੋ ਵੀ ਯਾਤਰੂ ਆਇਆ, ਜੋ ਵੀ ਮੁਸਾਫਰ ਠਹਿਰੇ ਹੈ, ਉਸਨੇ ਅੱਗੇ ਜਾਣਾ ਹੀ ਜਾਣਾ ਹੈ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਸਾਹਿਬ ਸਿਮਰੋ ਮੇਰੇ ਭਾਈ ਹੋ। ਇਸੇ ਲਈ ਐ ਮੇਰੇ ਭਰਾਵੋ, ਤੁਸੀਂ ਉਹ ਸਾਹਿਬ ਮਾਲਕ, ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ, ਉਹਨੂੰ ਯਾਦ ਕਰੋ। ਇਥੇ ਤੰਦਾ ਕੂੜਾ ਚਾਰ ਦੇਹਾ, ਆਗੇ ਸਰ ਪਰ ਜਾਣਾ। ਇਥੇ ਦਾ ਅਰਥ ਹੈ ਵੀ ਇਹ ਪੜਨਾਵੀ ਸ਼ਬਦ ਹੈ ਵੀ ਇਸ ਮਾਤ ਲੋਕ ਵਿੱਚ ਆ ਜਿਹੜਾ ਅਸੀਂ ਧੰਦਾ ਕਰ ਰਹੇ ਹਾਂ, ਕੋਈ ਵੀ ਕਾਰ ਵਿਹਾਰ ਕਰ ਰਹੇ ਹਾਂ, ਇਹ ਝੂਠਾ ਹੀ ਹੈ। ਇੱਥੇ ਧੰਦਾ ਕੂੜਾ ਚਾਰ ਦੇਹਾ, ਕਿਉਂਕਿ ਇੱਥੇ ਦੇ ਚਾਰ ਦਿਨਾਂ ਦਾ ਹੀ ਇੱਥੇ ਸਾਡਾ ਵਸੇਬ ਹੈ। ਤਨ ਜੋਬਨ ਅਰ ਫੁੱਲੜਾ, ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉਂ ਟਾਲ ਟੋਲ ਜੁੰਮਣ ਹਾਰ। ਇੱਥੇ ਆ ਜਿਹੜਾ ਝੂਠਾ ਧੰਦਾ ਅਸੀਂ ਕਰ ਰਹੇ ਹਾਂ, ਇੱਥੇ ਚਾਰ ਦਿਨਾਂ ਦੇ ਲਈ ਹੈ। ਅੱਗੇ ਸਰਪਰ ਜਾਣਾ ਤੇ ਅੱਗੇ ਪ੍ਰਲੋਕ ਵਿੱਚ, ਸਰਪਰ ਦਾ ਅਰਥ ਜ਼ਰੂਰ ਬਾਰ ਜ਼ਰੂਰ ਅਵਸ਼ ਜਾਣਾ ਹੀ ਪਏਗਾ। ਅੱਗੇ ਸਰਪਰ ਜਾਣਾ ਜਿਉਂ ਮਹਿਮਾਨਾ, ਕਾਹੇ ਗਰਬ ਕੀਜੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਵੈਰਾਗਮੀ ਉਪਦੇਸ਼ ਦਿੰਦੇ ਹਨ ਕਿ ਐ ਮਨੁੱਖ, ਅੱਗੇ ਸਰਪਰ ਜਾਣਾ, ਤੈਨੂੰ ਅੱਗੇ ਪ੍ਰਲੋਕ ਵਿੱਚ ਜ਼ਰੂਰ ਬਾਰ ਜ਼ਰੂਰ ਜਾਣਾ ਪਏਗਾ। ਕਿਉਂ? ਜਿਉਂ ਮਹਿਮਾਨਾ, ਜਿਵੇਂ ਕੋਈ ਮਹਿਮਾਨ, ਕੋਈ ਪ੍ਰਾਹੁਣਾ ਆਇਆ ਹੋਵੇ, ਉਹ ਬਹੁਤਾ ਚਿਰ ਨਹੀਂ ਕਿਸੇ ਦੇ ਘਰ ਠਹਿਰਦਾ, ਕੋਈ ਦੋ ਦਿਨ ਕੋਈ ਚਾਰ ਦਿਨ ਰਹਿ ਕੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਵੀ ਇਹ ਸੰਸਾਰ ਰੂਪੀ ਮੁਸਾਫਰਖਾਨੇ ਵਿੱਚ ਪ੍ਰਾਹੁਣੇ ਦੀ ਤਰ੍ਹਾਂ ਆਏ ਹਾਂ ਤੇ ਸਾਨੂੰ ਇਥੋਂ ਅਵਸ਼ ਜਾਣਾ ਹੀ ਪਏਗਾ। ਕਾਹੇ ਗਰਵ ਕੀਜੈ, ਜਦੋਂ ਸਭ ਕੁਝ ਛੱਡ ਕੇ ਇਥੋਂ ਚਲੇ ਜਾਣਾ ਹੈ ਤੇ ਫਿਰ ਹੰਕਾਰ ਤੁਸੀਂ ਕਾਹਦੇ ਲਈ ਕਰਦੇ ਹੋ? ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਉਹ ਹੰਕਾਰ ਧੰਨ ਦਾ ਵੀ ਹੁੰਦਾ, ਧੰਨ ਦਾ ਵੀ ਹੋ ਜਾਂਦਾ, ਗੁਣਾਂ ਦਾ ਵੀ ਹੋ ਜਾਂਦਾ, ਵਿਦਿਆ ਦਾ ਵੀ ਹੋ ਜਾਂਦਾ, ਮਾਇਆ ਦਾ ਵੀ ਹੋ ਜਾਂਦਾ, ਆਪਣੇ ਸੋਹਣੇ ਰੰਗ ਰੂਪ ਦਾ ਵੀ ਹੋ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ, ਹੇ ਭਾਈ, ਜਦੋਂ ਸਭ ਕੁਝ ਛੱਡ ਕੇ ਅੱਗੇ ਅਵਸ਼ ਜਾਣਾ ਹੀ ਪਏਗਾ ਤੇ ਫਿਰ ਕਾਹਦੇ ਲਈ ਹੰਕਾਰ ਕਰਨਾ ਹੈ? ਜਿਤ ਸੇਵਿਆ ਦਰਗ ਹੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਦਰਗਾਹ ਦੇ ਵਿੱਚ ਵੀ ਸੁਖ ਪ੍ਰਾਪਤ ਕਰੀਦੈ, ਵਿੱਚ ਦੁਨੀਆ ਸੇਵ ਕਮਾਈਐ, ਤੋ ਦਰਗ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ, ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਜਿਸ ਵਾਹਿਗੁਰੂ ਦੀ, ਗੁਰੂ ਪਰਮੇਸ਼ਰ ਦੀ ਸੇਵਾ ਕਰਕੇ ਰੱਬੀ ਦਰਗਾਹ ਵਿੱਚ ਵੀ ਸੁਖ ਪ੍ਰਾਪਤ ਕਰੀਦਾ ਹੈ, ਨਾਮ ਤਿਸੈ ਕਾ ਲੀਜੈ, ਵੀ ਸਾਨੂੰ ਉਸੇ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਭੁੱਲੜ ਜੀਵਾਂ ਨੂੰ ਸਮਝਾਉਂਦੇ ਹਨ ਵੀ ਇਹ ਦੁਨੀਆਂ ਦੇ ਲੋਗੋ, ਅੱਗੇ ਪਰਲੋਕ ਦੇ ਵਿੱਚ ਬਿਲਕੁਲ ਕਿਸੇ ਦਾ ਹੁਕਮ ਨਹੀਂ ਚੱਲਦਾ। ਜਿਹੜੇ ਇੱਥੇ ਕੋਈ ਹੁਕਮਰਾਨ ਵੀ ਬਣੇ ਹੋਏ ਨੇ, ਇੱਥੇ ਆਪਣੇ ਆਪ ਨੂੰ ਕੋਈ ਸੁਲਤਾਨ, ਕੋਈ ਖਾਨ, ਕੋਈ ਰਾਜੇ ਮਹਾਰਾਜੇ ਸਦਵਾਉਂਦੇ ਨੇ, ਉਹਨਾਂ ਦਾ ਵੀ ਅੱਗੇ ਪਰਲੋਕ ਦੇ ਵਿੱਚ ਬਿਲਕੁਲ ਹੁਕਮ ਨਹੀਂ ਚੱਲੇਗਾ। ਸਿਰ ਸਿਰ ਕਿਆ ਵਿਹਾਣਾ, ਤੇ ਉਹਨਾਂ ਦੇ ਸਿਰ ਸਿਰ ਤੇ ਕੀ ਪਾਣਾ ਵਾਪਰੇਗਾ, ਕਿਵੇਂ ਹੋਣੀ ਵਾਪਰੇਗੀ, ਇਹ ਤੇ ਉਹੀ ਜਾਣਨਗੇ ਜਦੋਂ ਉਹਨਾਂ ਤੇ ਸਮਾਂ ਆਵੇਗਾ। ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭ ਨਾ ਇਹੋ ਪੈਣਾ। ਐ ਮੇਰੇ ਭਰਾਵੋ, ਤੁਸੀਂ ਉਸ ਸਾਹਿਬ ਨੂੰ ਸਿਮਰੋ, ਉਸ ਸਾਹਿਬ ਮਾਲਕ ਨੂੰ ਚੇਤੇ ਕਰੋ ਤੇ ਕਰਦੇ ਰਹੋ, ਸਭ ਨਾ ਇਹੋ ਪੈਣਾ, ਕਿਉਂਕਿ ਸਾਰਿਆਂ ਨੇ ਇਥੋਂ ਚਲੇ ਜਾਣਾ ਹੈ, ਸਭ ਨੇ ਸੰਸਾਰ ਤੋਂ ਕੂਚ ਕਰਨਾ ਹੈ। ਜੋ ਤਿਸ ਭਾਵੈ ਸਮਰੱਥ ਸੋ ਥੀਐ ਹਿਲੜੈ ਇਹੋ ਸੰਸਾਰੋ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਸਮਰੱਥ ਸਰਵ ਸ਼ਕਤੀਮਾਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਸੋ ਥੀਐ, ਬਈ ਉਹੀ ਹੁੰਦੇ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਜੋ ਸਮਰੱਥ ਮਾਲਕ ਵਾਹਿਗੁਰੂ ਨੂੰ ਪਾਉਂਦਾ ਉਹੀ ਹੁੰਦਾ ਹੈ। ਹੀਲੜਾ ਇਹੋ ਸੰਸਾਰੋ, ਇਹ ਜਿਹੜਾ ਸੰਸਾਰ ਹੈ ਇਹ ਤੇ ਪਾਈ ਹੀਲੜਾ, ਤੇ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਨੂੰ ਮੁਕਤੀ ਪ੍ਰਾਪਤ ਕਰਨ ਦੇ ਲਈ ਇੱਕ ਹੀਲੜਾ ਦਾ ਅਰਥ ਵਸੀਲਾ, ਇਹ ਇੱਕ ਬਹਾਨਾ ਬਣਾਇਆ, ਭਾਵ ਇਸ ਸੰਸਾਰ ਦੇ ਵਿੱਚ ਮਨੁੱਖ ਆ ਕੇ ਤੇ ਮਨੁੱਖਾ ਦੇਹ ਪ੍ਰਾਪਤ ਕਰਕੇ ਸੇਵਾ ਭਗਤੀ ਕਰਕੇ ਇਹ ਵਾਹਿਗੁਰੂ ਨੂੰ ਮਿਲ ਸਕਦਾ। ਇਸ ਲਈ ਇਹ ਜਿਹੜਾ ਸੰਸਾਰ ਹੈ ਵਾਹਿਗੁਰੂ ਪਰਮੇਸ਼ਰ ਨੇ ਜੀਵ ਦੇ ਭਲੇ ਲਈ ਇਹ ਇੱਕ ਹੀਲਾ ਵਸੀਲਾ ਬਣਾਇਆ ਹੈ। ਕੁਛ ਵਿਦਵਾਨਾਂ ਨੇ ਹੀਲੜਾ ਦਾ ਅਰਥ ਦੁੱਖ ਰੂਪ ਵੀ ਕੀਤਾ, ਹੀਲੜਾ ਇਹੋ ਸੰਸਾਰੋ, ਇਹ ਬਈ ਸੰਸਾਰ ਤੇ ਦੁੱਖ ਰੂਪ ਹੈ ਤੇ ਜੋ ਉਸ ਮਾਲਕ ਨੂੰ ਪਾਉਂਦਾ ਉਹੀ ਹੁੰਦਾ ਹੈ। ਜਲ ਥਲ ਮਹੀ ਅਲ ਰਵ ਰਹੇ ਸਾਚੜਾ ਸਿਰਜਨ ਹਾਰੋ, ਹਜ਼ੂਰ ਕਹਿੰਦੇ ਨੇ ਉਹ ਸੱਚਾ ਸਿਰਜਨ ਹਾਰ ਕਰਤਾ ਪੁਰਖ ਵਾਹਿਗੁਰੂ ਜਲਾਂ ਥਲਾਂ ਦੇ ਵਿੱਚ, ਮਹੀ ਧਰਤੀ ਤੇ ਆਕਾਸ਼ਾਂ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ। ਜਲ ਪ੍ਰੇਮੀਆਂ ਵਿੱਚ, ਥਲ ਸਕਾਮੀਆਂ ਵਿੱਚ, ਮਹੀ ਬੁੱਧੀਵਾਨਾਂ ਦੇ ਵਿੱਚ, ਅਲ ਜਿਹੜੇ ਦਸਵੇਂ ਦੁਆਰ ਦੇ ਵਿੱਚ ਟਿਕਣ ਵਾਲੇ ਯੋਗੀ ਪੁਰਸ਼ ਨੇ, ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਵਸ ਰਿਹਾ ਹੈ। ਸਾਚਾ ਸਿਰਜਣ ਹਾਰੋ ਅਲਖ ਅਪਾਰੋ, ਤਾਕਾ ਅੰਤ ਨ ਪਾਇਆ, ਉਹ ਅਕਾਲ ਪੁਰਖ ਵਾਹਿਗੁਰੂ ਸਾਚਾ ਸਿਰਜਣ ਹਾਰੋ, ਉਹ ਸੱਚਾ ਸਿਰਜਣ ਹਾਰ ਹੈ, ਉਹ ਪਰਮ ਪਿਤਾ ਹੈ, ਅਲਖ ਬੁੱਧੀ ਕਰਕੇ ਜਾਣਿਆ ਨਹੀਂ ਜਾ ਸਕਦਾ, ਅਪਾਰੋ ਉਸਦਾ ਕੋਈ ਅੰਤ ਪਾਰਾਵਾਰ ਵੀ ਨਹੀਂ ਪਾ ਸਕਦਾ, ਤਾਕਾ ਅੰਤ ਨਾ ਪਾਇਆ, ਉਸਦਾ ਅੰਤ, ਉਸਦਾ ਓੜਕ, ਉਸਦਾ ਸਿਰੇ ਵਾਲਾ ਬੰਨਾ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤਾ। ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਤੇ ਆਇਆ। ਲੋ ਹਜ਼ੂਰ ਕਹਿੰਦੇ ਨੇ ਵੀ ਜਿੰਨੇ ਵੀ ਜੀਵ ਆਏ ਨੇ, ਆਏ ਤਾਂ ਸਾਰੇ ਨੇ, ਪਰ ਹਜ਼ੂਰ ਕਹਿੰਦੇ ਨੇ ਆਇਆ ਤਿਨਕਾ ਸਫਲ ਪਿਆ ਹੈ, ਉਹਨਾਂ ਗੁਰਮੁਖਾਂ ਦਾ ਆਉਣਾ ਸਫਲ ਹੋਇਆ ਹੈ, ਇੱਕ ਮਨ ਜਿਨੀ ਤੇ ਆਇਆ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ। ਸ਼ਾਇਦ ਉਹਨਾਂ ਦੇ ਬਾਰੇ ਹੀ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਪਵਿੱਤਰ ਬਚਨ ਉਚਾਰਨ ਕੀਤੇ ਹਨ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਇਆ ਤਿਨਕਾ ਸਫਲ ਪਿਆ ਹੈ, ਉਹਨਾਂ ਦਾ ਆਇਆ ਸਫਲ ਹੋ ਗਿਆ ਹੈ, ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਪਣੀਐ, ਉਹਨਾਂ ਦਾ ਆਉਣਾ ਸਫਲ ਹੈ ਜਿਹੜੇ ਇੱਥੇ ਆ ਕੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਬਣਾਏ ਸੰਸਾਰ ਨੂੰ ਢਾਹੇ ਢਾਉਂਦਾ ਹੈ, ਕਿਉਂਕਿ ਪਹਿਲਾਂ ਉਸ ਨੂੰ ਆਖਿਆ ਸੀ ਧੰਨ ਸਰੰਦਾ ਸੱਚਾ ਪਾਤਸ਼ਾਹ, ਸਿਰਜਣਹਾਰ ਵੀ ਉਹੀ ਹੈ ਤੇ ਆਪਣੇ ਸਿਰਜੇ ਸੰਸਾਰ ਨੂੰ ਢਾਉਣ ਵਾਲਾ ਵੀ ਉਹੀ ਹੈ ਤੇ ਢਾ ਕੇ ਫਿਰ ਉਹ ਆਪ ਉਸਾਰਨ ਵਾਲਾ ਹੈ। ਹੁਕਮ ਸਵਾਰਨ ਹਾਰੋ, ਤੇ ਫਿਰ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਆਪਣੇ ਬਣਾਏ ਸੰਸਾਰ ਨੂੰ ਸਵਾਰਨ ਵਾਲਾ ਵੀ ਹੈ। ਇੱਕ ਤਾਂ ਕਿਸੇ ਚੀਜ਼ ਨੂੰ ਬਣਾਉਣਾ ਤੇ ਫਿਰ ਉਸ ਨੂੰ ਬਣਾ ਕੇ ਸਵਾਰਨਾ, ਇਹ ਉਸ ਤੋਂ ਵੱਖਰੀ ਗੱਲ ਹੁੰਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਬਣਾਏ ਨੂੰ ਢਾਉਂਦਾ ਵੀ ਆਪ ਹੈ ਤੇ ਢਾ ਕੇ ਫਿਰ ਆਪ ਹੀ ਉਸਾਰਦਾ ਹੈ ਤੇ ਉਸਾਰ ਕੇ ਆਪਣੇ ਹੁਕਮ ਦੇ ਵਿੱਚ ਉਸ ਨੂੰ ਸਵਾਰਨ ਵਾਲਾ ਵੀ ਹੈ। ਜੋ ਤਿਸ ਭਾਵੈ ਸਮਰੱਥ ਸੋ ਥੀਐ ਹਿਲੜੈ ਇਹੋ ਸੰਸਾਰੋ, ਜੋ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ, ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ। ਹੀਲੜਾ ਇਹੋ ਸੰਸਾਰੋ, ਇਹ ਜਿਹੜਾ ਸੰਸਾਰ ਹੈ ਵਾਹਿਗੁਰੂ ਪਰਮੇਸ਼ਰ ਨੇ ਜੀਵ ਦੇ ਭਲੇ ਲਈ, ਇਹਦੀ ਕਲਿਆਣ ਦੇ ਲਈ ਇਹ ਇੱਕ ਵਸੀਲਾ ਬਣਾਇਆ ਹੋਇਆ ਹੈ ਵੀ ਇਸ ਸੰਸਾਰ ਦੇ ਵਿੱਚ ਮਨੁੱਖ ਆ ਕੇ ਆਪਣੇ ਜੀਵ ਦੀ ਕਲਿਆਣ ਕਰ ਸਕੇ। ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਲੋ, ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਤੇ ਜਿਹੜੇ ਉਸਦੇ ਸਾਖ ਸੰਬੰਧੀ ਰੋਂਦੇ ਵੀ ਹਨ, ਪਰ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰੋਣ ਦੇ ਬਾਰੇ ਸਾਨੂੰ ਕੈਸੀ ਉੱਤਮ ਸਿੱਖਿਆ ਬਖਸ਼ਿਸ਼ ਕਰਦੇ ਹਨ। ਸਭ ਸੰਗਤਾਂ ਨੂੰ ਧਿਆਨ ਦੇ ਨਾਲ ਸੁਣਨੀ ਚਾਹੀਦੀ ਹੈ। ਨਾਨਕ ਰੋਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਸਤਿਗੁਰੂ ਮਹਾਰਾਜ ਬਾਬਾ ਕਿਸੇ ਉੱਤਮ ਅਧਿਕਾਰੀ ਨੂੰ ਸੰਬੋਧਨ ਕਰਕੇ ਆਖ ਰਹੇ ਨੇ, ਨਾਨਕ ਰੋਨਾ ਬਾਬਾ ਜਾਣੀਐ। ਸਤਿਗੁਰੂ ਕਹਿੰਦੇ ਨੇ, ਹੇ ਬਾਬਾ, ਹੇ ਬਜ਼ੁਰਗਾ, ਵੀ ਅਸਲੀ ਜਿਹੜਾ ਸਫਲ ਰੋਣਾ ਤਾਂ ਹੀ ਜਾਣਿਆ ਜਾ ਸਕਦਾ ਹੈ, ਭਾਵ ਤੁਹਾਡਾ ਰੋਣਾ ਸਫਲ ਤਾਂ ਹੀ ਜਾਣਿਆ ਜਾ ਸਕਦਾ ਹੈ ਜੇ ਰੋਵੈ ਲਾਏ ਪਿਆਰੋ, ਜੇ ਤੁਸੀਂ ਸੱਚਾ ਪਿਆਰ ਲਾ ਕੇ ਰੋਂਦੇ ਹੋਵੋ। ਅਸਲੀ ਤੁਹਾਡਾ ਰੋਣਾ ਤਾਂ ਹੀ ਸਫਲ ਜਾਣਿਆ ਜਾ ਸਕਦਾ ਹੈ ਜੇ ਤੁਸੀਂ ਸੱਚਾ ਪਿਆਰ ਕਰਕੇ, ਦਿਲੀ ਪਿਆਰ ਕਰਕੇ ਕਿਸ ਨੂੰ ਰੋਵੋ। ਪਰ ਅਸੀਂ ਕਿਸੇ ਨਾਲ ਦਿਲੋਂ ਪਿਆਰ ਨਹੀਂ ਕਰਦੇ, ਉੱਤੋਂ ਹੀ ਪਿਆਰ ਕਰਦੇ ਹਾਂ। ਲੋ, ਉਹਦਾ ਅੱਗੇ ਸਤਿਗੁਰੂ ਮਹਾਰਾਜ ਜ਼ਿਕਰ ਕਰਦੇ ਹਨ, ਵਾਲੇਵੇ ਕਾਰਨ ਬਾਬਾ ਰੋਈ ਐ ਰੋਵਣ ਸਗਲ ਬੇਕਾਰੋ। ਵਾਲੇਵੇ ਦਾ ਅਰਥ ਹੈ ਬਈ ਅਸੀਂ ਕੰਮ ਧੰਦੇ ਵਾਸਤੇ ਹੀ ਕਿਸੇ ਮਰਨ ਵਾਲੇ ਨੂੰ ਯਾਦ ਕਰ ਕਰਕੇ ਰੋਂਦੇ ਹਾਂ। ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਅਸੀਂ ਉਹਦੇ ਨਾਲ ਸੱਚਾ ਪਿਆਰ ਕਰਕੇ ਨਹੀਂ ਰੋਂਦੇ, ਔਰ ਉਹਦੇ ਕੰਮ ਧੰਦੇ ਦੇ ਪ੍ਰਤੀ ਰੋਂਦੇ ਹਾਂ ਵੀ ਉਹ ਕੰਮ ਕਰਦਾ ਸੀ, ਮਾਇਆ ਕਰ ਲਿਆਉਂਦਾ ਸੀ, ਉਹਦੇ ਨਾਲ ਸੋਹਣਾ ਗੁਜ਼ਾਰਾ ਚੱਲਦਾ ਸੀ, ਅਸੀਂ ਉਹਦੇ ਕੰਮ ਨੂੰ ਰੋਂਦੇ ਹਾਂ, ਚੰਮ ਨੂੰ ਨਹੀਂ ਕੰਮ ਨੂੰ ਰੋਂਦੇ ਹਾਂ। ਇਹ ਗੱਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ। ਵਾਲੇਵੇ ਕਾਰਨ ਬਾਬਾ ਰੋਈਐ, ਹੇ ਬਾਬਾ, ਹੇ ਉੱਤਮ ਅਧਿਕਾਰੀ, ਅਸੀਂ ਮਰਨ ਵਾਲੇ ਦੇ ਨਾਲ ਸੱਚਾ ਪ੍ਰੇਮ ਕਰਕੇ ਨਹੀਂ ਰੋਂਦੇ, ਉਹਦੇ ਕੰਮ ਨੂੰ ਰੋਂਦੇ ਹਾਂ। ਰੋਵਣ ਸਗਲ ਬੇਕਾਰੋ, ਇਸੇ ਲਈ ਤੁਹਾਡਾ ਰੋਣਾ ਸਾਰਾ ਹੀ ਬੇਕਾਰ ਹੈ, ਤੁਹਾਡਾ ਸਾਰਾ ਹੀ ਰੋਣਾ ਨਿਸਫਲ ਹੈ, ਤੁਹਾਡਾ ਸਾਰਾ ਹੀ ਰੋਣਾ ਝੂਠਾ ਹੈ। ਅਥਵਾ ਨਾਨਕ ਰੋਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਇਹਦੇ ਵਿੱਚ ਇਹ ਵੀ ਗੁੱਝੀ ਰਮਝ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ ਵੀ ਗੁਰਮੁਖੋ, ਤੁਹਾਡਾ ਅਸਲੀ ਰੋਣਾ ਤਾਂ ਹੀ ਸਫਲਾ ਜਾਣਿਆ ਜਾ ਸਕਦਾ ਹੈ ਜੇ ਰੋਵੈ ਲਾਏ ਪਿਆਰੋ, ਜੇ ਤੁਹਾਡਾ ਵਾਹਿਗੁਰੂ ਦੇ ਨਾਲ ਪਿਆਰ ਲੱਗ ਜਾਵੇ, ਤੁਸੀਂ ਉਹ ਸੱਚੇ ਵਾਹਿਗੁਰੂ ਦੇ ਨਾਲ ਪਿਆਰ ਲਾ ਕੇ ਰੋਵੋ, ਜਿਵੇਂ ਕਿ ਗੁਰਮੁਖਾਂ ਦੀ ਅਵਸਥਾ ਸਤਿਗੁਰੂ ਨੇ ਲਿਖੀ ਹੈ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹੀ। ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਲਾ ਕੇ ਅਸੀਂ ਰੋਈਏ, ਭਾਵ ਸਾਡੀ ਅੱਖਾਂ ਵਿੱਚੋਂ ਵਾਹਿਗੁਰੂ ਦੇ ਵਿਛੋੜੇ ਵਿੱਚ ਮੈਂ ਨੀਰ ਵਹਿ ਵਹਿ ਚੱਲਿਆ ਜੀਓ, ਉਹ ਤੁਹਾਡਾ ਰੋਣਾ ਸਫਲ ਹੈ।